निमाणया तू मान निचीजया चीज करे मेरा गोविंद तेरी कुदरत कौन कुर्बान हर दियो निमाणया तू मान निचीजया चीज करे मेरा गोविंद तेरी कुदरत कौन कुर्बान जैसे बालक भाए सुभाई लख अपराध कमावे कर उपदेश झिणके बहु भांति बहुड़ पिता गल लावे पिछले अवगुण बख्श ले प्रभ आगे मार्ग पाए पिछले अवगुण बख्श ले प्रभ आगे मार्ग पावे होए कृपाल दयाल प्रभु ठाकुर आपे सुना बिनंती पूरा सतगुर मेल मिलावे सब चुके मन की चिंती हर हर नाम अवखद मुख पाया जन नानक सुख बसंती इस पावन गुरबाणी दे शब्द दा रस बिना कीर्तन स्त्री सत्संग सभा साउथ आदियां बीबियां पासों बड़े प्यार सहित श्रवण कीता पावन गुरबाणी मनुख नु निरंकार दे नाल जोड़दी है निरंकार दे नाल प्यार करन दी जांच दसदी है ये पावन बाणी दी एकत्रता जगत गुरु भान मथुरा कछ भेद नाही गुरु अर्जन प्रतख हर गुरु अर्जन देव जी महाराज जो प्रतख हरि परमेश्वर दा रूप हैं उन्होंने महान कृपा की तखत बैठा अर्जन गुरु सतगुरु का खिवै चंदवा उगवण हो तय आखवण हो चह चक्की किया नंदवा चढ़दे तो लैके लेंदे चारे पासे चह चक्का हर पासे ये जो गुरबाणी दा चानन गुरबाणी दा प्रकाश जसी दर्शन कर रहे हां इस दा प्रसाद गुरु अर्जन देव जी ने कीता तो कनेडा अमेरिका लंदन आदि देशां दे अंदर श्री गुरु ग्रंथ साहिब जी दे स्वरूप दे असीं दर्शन कर रहे हां गुरबाणी दियां पोथियां गुरबाणी दे गुटके गुरबाणी दे कीर्तन असीं श्रवण कर रहे हां इस सब बख्शिश गुरु अर्जन देव जी महाराज जी आखो सतनाम श्री वाहे ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਪਨ ਤੋਂ ਲੈ ਕੇ ਹੀ ਇਹ ਮਹਾਨ ਸੇਵਾ ਆਰੰਭ ਕੀਤੀ। ਜਿਸ ਵੀ ਅਸਥਾਨ ਤੋਂ, ਜਿਸ ਗੁਰਸਿੱਖ ਪਾਸੋਂ ਗੁਰਬਾਣੀ ਦਾ ਕੋਈ ਸ਼ਬਦ ਮਿਲਿਆ, ਗੁਰਬਾਣੀ ਦਾ ਗੁਟਕਾ ਮਿਲਿਆ, ਗੁਰਬਾਣੀ ਦੀ ਪੋਥੀ ਮਿਲੀ, ਉਹ ਪ੍ਰਾਪਤ ਕਰਕੇ ਉਪਰੰਤ ਗੁਰਬਾਣੀ ਦਾ ਬਹੁਤਾ ਸੰਗ੍ਰਹਿ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਪੁੱਤਰ ਬਾਬਾ ਮੋਹਨ ਜੀ ਪਾਸ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਚਿਤ ਬਾਣੀ ਦੀ ਪੋਥੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪ ਜਦੋਂ ਗੁਰਤਾਗ ਦੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕੀਤੀ ਤਾਂ ਗੁਰਬਾਣੀ ਦੀ ਪੋਥੀ ਵੀ ਨਾਲ ਸਮਰਪਣ ਕੀਤੀ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵੀ ਦੂਰੋਂ ਜੋ ਨਿਰੰਕਾਰ ਵੱਲੋਂ ਆਦੇਸ਼ ਆਇਆ, ਹੁਕਮ ਆਇਆ, ਬਾਣੀ ਉਚਾਰਨ ਕੀਤੀ ਜੋ 12 ਵਿੱਚ 63 ਸ਼ਲੋਕ ਹਨ, ਉਹ ਵੀ ਲਿਖਤੀ ਰੂਪ ਕਰਕੇ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦੀ ਪੋਥੀ ਵੀ ਗੁਰੂ ਅਮਰਦਾਸ ਜੀ ਨੂੰ ਗੁਰਤਾਗ ਦੀ ਦੇ ਨਾਲ ਸਮਰਪਣ ਕੀਤੀ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਤੇਗ ਦੀ ਆਪਣੇ ਦਾਮਾਦ ਸਿੱਖੀ ਸੇਵਕੀ ਵਿੱਚ ਪੂਰਨ ਗੁਰੂ ਰਾਮਦਾਸ ਜੀ ਨੂੰ ਅਰਪਣ ਕੀਤੀ ਪਰ ਉਹ ਪਵਿੱਤਰ ਬਾਣੀ ਦਾ ਸੰਗ੍ਰਹਿ ਪੋਥੀਆਂ ਬਾਬਾ ਮੋਹਨ ਜੀ ਪਾਸ ਹੀ ਨੇ। ਉਹਨਾਂ ਪਵਿੱਤਰ ਬਾਣੀ ਦੀਆਂ ਪੋਥੀਆਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਉਚੇਚੇ ਤੌਰ ਤੇ ਪਹਿਲਾਂ ਆਪਣੇ ਪੂਰਨ ਗੁਰਸਿੱਖਾਂ ਨੂੰ, ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਲੈਣ ਵਾਸਤੇ ਭੇਜਿਆ ਪਰ ਉਹ ਬਾਬਾ ਮੋਹਨ ਜੀ ਪਾਸੋਂ ਪ੍ਰਾਪਤ ਨਾ ਕਰ ਸਕਿਆ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਪਵਿੱਤਰ ਬਾਣੀ ਦੀਆਂ ਪੋਥੀ ਸਾਹਿਬਾਂ ਨੂੰ ਲੈਣ ਵਾਸਤੇ ਆਏ, ਬਾਣੀ ਸਾਹਿਬ ਇਸ਼ਨਾਨ ਪਾਣੀ ਕਰਕੇ ਉਹਦੇ ਬਾਅਦ ਜੋ ਚਬਾਰਾ ਸਾਹਿਬ ਗੁਰਦੁਆਰਾ ਹੈ, ਚਬਾਰੇ ਸੀ ਬਾਬਾ ਮੋਹਨ ਜੀ ਰਹਿੰਦੇ ਸਨ, ਉਸ ਚਬਾਰੇ ਦੇ ਹੇਠਾਂ ਗਲੀ ਵਿੱਚ ਬੈਠ ਕੇ ਕਿਰਤੀ ਦਾ ਕੀਰਤਨ ਕੀਤਾ। ਕੀਰਤਨ ਦੀ ਆਵਾਜ਼ ਨੂੰ, ਸ਼ਬਦ ਦੀ ਧੁਨ ਨੂੰ ਸੁਣ ਕੇ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ। ਜੋ ਸ਼ਿਵਜੀ ਵਾਂਗ ਅਡੋਲ ਸਮਾਧੀ ਲਗਾਉਂਦਾ ਸੀ, ਉਸਦੀ ਸਮਾਧੀ ਨੂੰ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨਹੀਂ ਸਨ ਖੋਲ ਸਕੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਕੀਰਤਨ ਦੀ ਆਵਾਜ਼ ਨੇ ਬਾਬਾ ਮੋਹਨ ਜੀ ਦੀ ਸਮਾਧੀ ਨੂੰ ਖੋਲਿਆ। ਹੇਠਾਂ ਉਤਰ ਕੇ ਆਏ ਰਿਸ਼ਤੇਦਾਰੀ ਚ ਭਾਣਜਾ ਵੀ ਲੱਗਦੇ ਸਨ, ਗੁਰੂ ਅਰਜਨ ਦੇਵ ਜੀ ਨਮਸਕਾਰ ਕੀਤੇ ਤੇ ਅਦਬ ਸਹਿਤ ਉੱਪਰ ਲੈ ਜਾ ਕੇ ਗੁਰਬਾਣੀ ਦੀਆਂ ਪੋਥੀਆਂ ਵੀ ਅਰਪਣ ਕੀਤੀਆਂ ਕਿ ਅਮਾਨਤ ਹੈ ਤੁਹਾਡੀ ਉਹ ਪਵਿੱਤਰ ਬਾਣੀ ਦੀਆਂ ਪੋਥੀਆਂ ਨੂੰ ਗੁਰੂ ਅਰਜਨ ਦੇਵ ਜੀ ਨੇ ਬੜੇ ਸਤਿਕਾਰ ਦੇ ਨਾਲ ਲੈ ਕੇ ਆਇਆ, ਪੋਥੀਆਂ ਨੂੰ ਹੱਥ ਚੱਕ ਕੇ ਜਾਂ ਸਿਰ ਤੇ ਰੱਖ ਕੇ ਨਹੀਂ ਲਿਆਏ, ਉਚੇਚੇ ਤੌਰ ਤੇ ਪਾਲਕੀ ਬਣਵਾਈ। ਉਸ ਪਾਲਕੀ ਵਿੱਚ ਪੋਥੀ ਸਾਹਿਬਾਂ ਨੂੰ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਸਾਹਿਬ ਜੀ ਤੇ ਵਿਰਾਜਮਾਨ ਕਰਕੇ ਪੂਰਾ ਸਥਾਨ ਤੋਂ ਕਿਸੇ ਘਰੇ ਲੈ ਜਾਣਾ ਹੋਵੇ ਤਾਂ ਸੀਸ ਤੇ ਚੱਕ ਕੇ ਲੈ ਜਾਂਦੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਲਕੀ ਵਿੱਚ ਪੋਥੀਆਂ ਸਾਹਿਬਾਂ ਨੂੰ ਸੁਸ਼ੋਭਿਤ ਕਰਕੇ ਕਮਰ ਕਸਾ ਕਰਕੇ ਚਾਰ ਗੁਰਸਿੱਖਾਂ ਦੇ ਸ਼ੀਸ ਤੇ ਚੁਕਾ ਕੇ ਗੋਇੰਦਵਾਲ ਤੋਂ ਅੰਮ੍ਰਿਤਸਰ ਲੈ ਗਿਆ ਤੇ ਆਪ ਚੌਰ ਕਰਦੇ। ਸੰਗਤ ਨੇ ਪੁੱਛਿਆ ਕਿ ਗੁਰੂ ਅਰਜਨ ਦੇਵ ਜੀ, ਆਪ ਜਗਤ ਗੁਰੂ ਹੋ, ਰਾਜੇ ਮਹਾਰਾਜੇ ਲੋਕ ਤੁਹਾਡੇ ਚਰਨਾਂ ਤੇ ਮੱਥਾ ਟੇਕਦੇ ਹਨ, ਤੇ ਆਪ ਗੁਰਬਾਣੀ ਦੀਆਂ ਪੋਥੀਆਂ ਦਾ ਇੰਨਾ ਸਤਿਕਾਰ ਕਰਦੇ ਹੋ ਕਿ ਤੁਹਾਡੇ ਨਾਲੋਂ ਇਹ ਪੋਥੀ ਸਾਹਿਬ ਵੱਡੇ ਹਨ। ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤਾ, ਤੁਹਾਡੀ ਨਜ਼ਰਾਂ ਵਿੱਚ ਇਹ ਗੁਰਬਾਣੀ ਦੀਆਂ ਪੋਥੀਆਂ ਹਨ, ਗੁਰਬਾਣੀ ਦੇ ਅੱਖਰ ਹਨ, ਪਰ ਮੇਰੀਆਂ ਨਜ਼ਰਾਂ ਨਾਲ ਦੇਖੋ ਤਾਂ ਪੋਥੀ ਪਰਮੇਸ਼ਵਰ ਕਾ ਥਾਨ, ਇਹ ਪੋਥੀ ਸਾਹਿਬ ਪਰਮੇਸ਼ਵਰ ਦਾ ਨਿਵਾਸ ਸਥਾਨ ਹੈ। ਜੇ ਗੁਰਬਾਣੀ ਹੈ ਇਹ ਪਰਮੇਸ਼ਵਰ ਦਾ ਸਰੂਪ ਹੈ, ਪਰਮੇਸ਼ਵਰ ਦੀ ਜੋਤ ਹੈ। ਸਾਧ ਸੰਗ ਗਾਮ ਹੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਜਦੋਂ ਸਾਧ ਸੰਗਤ ਚ ਮਿਲ ਕੇ ਗੁਰੂ ਕੇ ਸਿੱਖ ਗੁਰਬਾਣੀ ਦਾ ਗਾਇਨ ਕਰਨਗੇ, ਗੋਬਿੰਦ ਦੇ ਗੁਣ ਗਾਉਣਗੇ ਬਾਣੀ ਦੁਆਰਾ, ਇਸ ਗੁਰਬਾਣੀ ਵਿੱਚੋਂ ਪੂਰਨ ਬ੍ਰਹਮ ਦੇ ਦਰਸ਼ਨ ਹੋਣ, ਨਿਰੰਕਾਰ ਦਾ ਮਿਲਾਪ ਹੋਵੇਗਾ। ਆਖੋ ਸਤਨਾਮ ਸ਼੍ਰੀ ਨਾਰਾਇਣ। ਐਸੇ ਬਚਨ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹੇ ਗੁਰਬਾਣੀ ਦੇ ਰੂਪ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਪਵਿੱਤਰ ਅੰਗ 612-26 ਤੇ ਸ਼ਬਦ ਅੰਕਤ ਹੈ। ਸੋ ਪੋਥੀ ਸਾਹਿਬ ਨੂੰ ਪਰਮੇਸ਼ਵਰ ਦਾ ਰੂਪ ਜਾਣਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁੱਚੀ ਬਾਣੀ ਨੂੰ ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕੇ ਬਹੁਤ ਸੋਹਣੀ ਤਰਤੀਬ ਦੇ ਨਾਲ ਰਾਗਾਂ ਦੇ ਅੰਦਰ ਸੁਮਿਰਤ ਕਰਕੇ ਪਾਵਨ ਬਾਣੀ ਨੂੰ ਲਿਖਵਾਇਆ ਭਾਈ ਗੁਰਦਾਸ ਜੀ ਪਾਸੋਂ, ਨਾਲ ਭਗਤ ਬਾਣੀ ਨੂੰ ਵੀ ਸੁਸ਼ੋਭਿਤ ਕੀਤਾ। ਐਸਾ ਸ੍ਰੀ ਗੁਰੂ ਗ੍ਰੰਥ ਸਾਹਿਬ 1661 ਬਿਕਰਮੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੋ ਸਿੱਖੀ ਦਾ ਮੂਲ ਕੇਂਦਰ ਅਸਥਾਨ ਹੈ, ਉਸ ਵਿੱਚ ਪਹਿਲਾ ਪ੍ਰਕਾਸ਼ ਕੀਤਾ 1604 ਈਸਵੀ ਨੂੰ। ਗੁਰੂ ਮਹਾਰਾਜ ਨੇ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਪਹਿਲਾ ਗ੍ਰੰਥੀ ਦੀ ਸੇਵਾ ਬਖਸ਼ਿਸ਼ ਕਰਕੇ ਬਚਨ ਕੀਤਾ, ਭਾਈ ਬੁੱਢਾ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਇਹ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਬਚਨ ਕੀਤਾ, ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਗੁਰੂ ਮਹਾਰਾਜ ਦੀ ਆਵਾਜ਼ ਲਓ, ਹੁਕਮਨਾਮਾ ਲਓ, ਸਾਰਾ ਸਿੱਖ ਪੰਥ ਸੁਣਨ ਦਾ ਚਾਹਵਾਨ ਹੈ। ਲਿਓ ਆਵਾਜ਼ ਸੁਣੈ ਸਭ ਪੰਥ। ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਗੁਰੂ ਗ੍ਰੰਥ ਸਾਹਿਬ ਤਬ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬੜੇ ਅਦਬ ਦੇ ਨਾਲ ਸਤ ਪ੍ਰਕਾਸ਼ ਕੀਤਾ, ਇਹ ਹੁਕਮਨਾਮਾ ਲਿਆ ਬਾਬਾ ਬੁੱਢਾ ਜੀ ਹੋਰਾਂ ਨੇ, ਤੇ ਪਹਿਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਇਹ ਬਖਸ਼ਿਸ਼ ਹੋਇਆ। ਸੋਹੇ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ। ਧਰਤ ਸੁਹਾਵੀ ਕਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸੋ ਹੀ ਰਾਗ ਦੇ ਅੰਦਰ ਇਸ ਸ਼ਬਦ ਦੇ ਚਾਰ ਪਦੇ ਹਨ। ਚਾਰੇ ਪਦਿਆਂ ਦਾ ਸੰਪੂਰਨ ਪਾਠ ਕਰਕੇ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸੀਸ ਝੁਕਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਸੀਸ ਝੁਕਾਇਆ, ਸਾਰੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਨਿਵਾਇਆ। ਬਹੁਤ ਹੀ ਸ਼ਾਂਤ ਵਾਤਾਵਰਨ, ਸਾਰੀ ਸੰਗਤ ਗੁਰਬਾਣੀ ਦਾ ਮੁੱਖ ਵਾਕ ਸੁਣ ਕੇ ਮਨ ਸ਼ਾਂਤ ਖੁਸ਼ੀ ਹੈ ਕਿ ਪਰਮੇਸ਼ਰ ਐਸਾ ਦਿਆਲੂ ਹੈ, ਐਸਾ ਕਿਰਪਾਲੂ ਹੈ ਕਿ ਆਪਣੇ ਸੇਵਕਾਂ ਦੇ ਕਾਰਜ ਆਪ ਆ ਕੇ ਪੂਰਨ ਕਰਦਾ ਹੈ। ਆਪਣੇ ਸੇਵਕਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦੇ, ਉਹਦਾ ਬਿਰਧ ਹੈ, ਆਪਣੇ ਸੇਵਕ ਕੋ ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤਾ ਪੂਣੀ ਬਾਤ ਨਾ ਕਾਰੀ। ਉਪਰੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਸਮੇਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਡਿਆਈ ਮਹਾਨਤਾ ਵਰਣਨ ਕੀਤੀ, ਕਵੀ ਸੰਤੋਖ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਉਹਨਾਂ ਪਵਿੱਤਰ ਵਿਚਾਰਾਂ ਨੂੰ ਆਪਣੀ ਕਾਵਿ ਰਚਨਾ ਵਿੱਚ ਇਉਂ ਦੱਸਿਆ ਹੈ। ਸੀਖ ਲਗੇ ਸਭ ਕੋ ਤਬ ਦੇਵਨ, ਸ਼ਰੇ ਭਰਿਓ ਬਚ ਜਉ ਫੁਰਮਾਇਓ, ਗ੍ਰੰਥ ਦਹਾਜ ਸੋ ਭੋਜਲ ਕੋ ਤਰ ਜਾਤ ਸੁਖੇਨ ਜਿਨੀ ਚਿਤਲਾਇਓ। ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਜੋ ਪਹਿਲਾ ਪ੍ਰਕਾਸ਼ ਹੋਇਆ ਹੈ, ਤੁਸੀਂ ਦਰਸ਼ਨ ਕੀਤੇ ਹਨ, ਹੁਕਮਨਾਮਾ ਸੁਣਿਆ ਹੈ, ਤੁਹਾਡੇ ਲਈ ਇਹ ਕਲਿਆਣਕਾਰੀ ਪਵਿੱਤਰ ਬਚਨ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਈਸ਼ਵਰ ਦਾ ਰੂਪ ਮੰਨਣਾ, ਇਹ ਮੇਰਾ ਸਾਹਿਬ ਹੈ, ਮੈਂ ਵੀ ਆਪਣਾ ਸਾਹਿਬ ਜਾਣ ਕੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦਾ ਹਾਂ। ਮੇਰੇ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਹਨ, ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਿਬ ਜਾਣ ਕੇ ਅਦਬ ਕਰਨਾ ਹੈ, ਤੇ ਸੰਸਾਰ ਬੋਝਲ ਤੋਂ ਤਾਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਜਹਾਜ਼ ਦੀ ਮਾਨੰਦ ਹਨ। ਜਿਵੇਂ ਤੁਸੀਂ ਅਸਗਾਹ ਸਮੁੰਦਰ ਤੋਂ ਪਾਰ ਹੋਣਾ ਹੋਵੇ ਤਾਂ ਟਿਕਟ ਲੈ ਕੇ ਜਹਾਜ਼ ਤੇ ਬੈਠੋ, ਉਹ ਜਹਾਜ਼ ਤੁਹਾਨੂੰ ਸਮੁੰਦਰ ਤੋਂ ਪਾਰ ਕਰ ਦਿੰਦਾ। ਕੋਈ ਤੁਹਾਨੂੰ ਡੁੱਬਣ ਦਾ ਖਤਰਾ ਹੀ ਨਹੀਂ ਵਿਆਪ ਸਕਦਾ। ਗ੍ਰੰਥ ਜਹਾਜ ਸੁਭਵ ਜਲ ਕੋ ਤਰ ਜਾਤ ਸੁਖੀਨ ਜਿਨੀ ਚਿਤ ਲਾਇਓ। ਪਰ ਗੁਰੂ ਗ੍ਰੰਥ ਸਾਹਿਬ ਜਹਾਜ ਜੋ ਹੈ ਇਹ ਕਿਵੇਂ ਤੁਹਾਨੂੰ ਪਾਰ ਕਰੇਗਾ? ਜਿਵੇਂ ਹੁਣ ਤੁਸੀਂ ਸਾਰੀ ਸੰਗਤ ਬੈਠੇ ਹੋ, ਧਿਆਨ ਨਾਲ ਬਾਣੀ ਦੀ ਵਿਚਾਰ ਸੁਣ ਰਹੇ ਹੋ, ਤਿਵੇਂ ਗੁਰੂ ਦੀ ਬਾਣੀ ਦਾ ਕੀਰਤਨ, ਬਾਣੀ ਦਾ ਪਾਠ ਧਿਆਨ ਨਾਲ ਸੁਣੋ ਤੇ ਬਾਣੀ ਦੇ ਉਪਦੇਸ਼ ਨੂੰ ਚੇਤੇ ਚ ਵਸਾਓਗੇ ਤਾਂ ਇਹ ਗੁਰਬਾਣੀ ਤੁਹਾਨੂੰ ਸੰਸਾਰ ਭਵਜਲ ਤੋਂ ਪਾਰ ਕਰੇਗੀ, ਵਿਕਾਰ ਤੋਂ ਡੁੱਬਣ ਤੋਂ ਬਚਾ ਲਏ, ਕਾਮ ਵਾਸ਼ਨਾ ਵਿੱਚ ਰੁਣਨ ਤੋਂ ਬਚਾਏਗੀ, ਕ੍ਰੋਧ ਕਰਨ ਤੋਂ ਬਚਾਏਗੀ ਬਾਣੀ। ਜਿਸ ਮਨੁੱਖ ਦੇ ਅੰਦਰ ਕ੍ਰੋਧ ਆਉਂਦਾ ਹੈ, ਕ੍ਰੋਧ ਵਿੱਚ ਆ ਕੇ ਗਰਮ ਹੁੰਦਾ ਹੈ, ਆਪ ਵੀ ਕੌੜੇ ਬਚਨ ਕਹਿ ਕੇ ਦੂਜਿਆਂ ਨੂੰ ਵੀ ਦੁਖੀ ਕਰਦਾ ਹੈ, ਆਪਣੇ ਤਨ ਨੂੰ ਵੀ ਸਾੜਦਾ ਹੈ ਮਨੁੱਖ। ਗੁਰੂ ਦੀ ਬਾਣੀ ਮਨੁੱਖ ਨੂੰ ਕਹਿੰਦੀ ਹੈ ਪ੍ਰੀਤ ਜੀ ਦੇ ਬਚਨਾਂ ਦੁਆਰਾ, ਪ੍ਰੀਤਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਵੇ ਗੁਰੂ ਪਿਆਰਿਆ, ਗੁਰਸਿੱਖਾ, ਆਪਣੇ ਮਨ ਚ ਗੁੱਸਾ ਨਾ ਹੋ, ਕੋਈ ਤੇਰੇ ਨਾਲ ਬੁਰਾ ਕਰਦਾ ਹੈ, ਤੇਰੇ ਮਰ ਖਿਲਾਫ ਚੱਲਦਾ ਹੈ, ਕੋਈ ਕੌੜਾ ਬਚਨ ਤੈਨੂੰ ਕਹਿੰਦਾ ਹੈ, ਤਾਂ ਉਸ ਦਾ ਵੀ ਉਹਦੇ ਨਾਲ ਵੀ ਬੁਰਾਈ ਨਾ ਕਰ, ਉਸ ਨੂੰ ਵੀ ਕੌੜਾ ਬਚਨ ਨਾ, ਬੁਰੇ ਦਾ ਭਲਾ ਕਰ, ਬੁਰਾਈ ਕਰਨ ਵਾਲੇ ਦਾ ਵੀ ਭਲਾ ਸੋਚ, ਭਲਾ ਕਰ, ਮਨ ਗੁੱਸਾ ਆਉਣ ਹੀ ਨਾ, ਗੁੱਸਾ ਮਨ ਨਾ ਹਟਾਏ, ਲਾਭ ਕੀ ਹੋਵੇਗਾ, ਦੇਹੀ ਰੋਗ ਨਾ ਲੱਗੇ। ਇਹ ਗੁਰਸਿੱਖਾ, ਜੇ ਤੂੰ ਮਨ ਗੁੱਸਾ ਨਹੀਂ ਲਿਆਏਗਾ ਕਿਸੇ ਦੇ ਕੌੜੇ ਬਚਨ ਸੁਣ ਕੇ ਵੀ, ਗੁੱਸਾ ਨਹੀਂ ਕਰੇਗਾ, ਤੇਰਾ ਬਲੱਡ ਪ੍ਰੈਸ਼ਰ ਨਹੀਂ ਵਧੇਗਾ, ਤੈਨੂੰ ਕੋਈ ਬਿਮਾਰੀ ਨਹੀਂ ਲੱਗੇਗੀ, ਝਗੜਾ ਨਹੀਂ ਵਧੇਗਾ। ਜੇ ਖਿਮਾ ਕਰੇਗਾ ਕੌੜੇ ਬਚਨ ਸੁਣ ਕੇ ਤਾਂ ਤੈਨੂੰ ਹੀ ਲੋਕੀ ਸ਼ਾਬਾਸ਼ ਦੇਣਗੇ ਕਿ ਭਲਾ ਮਨੁੱਖ ਹੈ, ਬੜਾ ਸ਼ਾਂਤ ਚਿੱਤ ਹੈ, ਸਹਿਨਸ਼ੀਲਤਾ ਰੱਖਣ ਵਾਲਾ ਮਨੁੱਖ ਹੈ, ਤੈਨੂੰ ਸਨਮਾਨ ਮਿਲੇਗਾ, ਆਦਰ ਮਾਣ ਮਿਲੇਗਾ। ਸੋ ਇਸ ਤਰ੍ਹਾਂ ਇੱਕ ਗੁਰੂ ਬਾਣੀ ਦੇ ਬਚਨਾਂ ਤੇ ਅਸੀਂ ਅਮਲ ਕਰਾਂਗੇ, ਸਾਨੂੰ ਗੁੱਸੇ ਵਰਗੀ ਬਲਾਂ ਤੋਂ ਵੀ ਛੁਟਕਾਰਾ ਮਿਲੇਗਾ। ਪਾਵਨ ਬਾਣੀ ਨੂੰ ਧਿਆਨ ਨਾਲ ਸੁਣਾਂਗੇ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ। ਗੁਰੂ ਦੀ ਪਾਵਨ ਬਾਣੀ ਮਨੁੱਖ ਨੂੰ ਕਾਮ ਵਾਸ਼ਨਾ ਤੋਂ ਰੁਣ ਤੋਂ ਬਚਾ ਲਏਗੀ। ਗੁਰੂ ਦੇ ਬਚਨਾਂ ਅਨੁਸਾਰ ਨਾ ਨੇਤਰਾਂ ਦੁਆਰਾ ਪਰ ਤ੍ਰੇ ਰੰਗਾਂ ਰੂਪਾਂ ਨੂੰ ਨਹੀਂ ਵੇਖਾਂਗੇ, ਫਿਲਮਾਂ ਨਹੀਂ ਦੇਖਾਂਗੇ, ਤੇ ਦ੍ਰਿਸ਼ਟੀ ਨੂੰ ਕੇਵਲ ਦ੍ਰਿਸ਼ਟੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਗੁਰੂ ਸਿੱਖਾਂ ਦੇ ਦਰਸ਼ਨ, ਬਾਣੀ ਪੜ੍ਹਨ ਵਾਲਿਆਂ ਦੇ ਦਰਸ਼ਨ ਕਰਾਂਗੇ, ਪਰਮੇਸ਼ਰ ਦੇ ਚਰਨਾਂ ਵਿੱਚ ਸਾਡੀ ਸ਼ਕਤੀ ਜੁੜੇਗੀ ਤੇ ਕਾਮ ਵਾਸ਼ਨਾ ਦਾ ਫੁਰਨਾ ਹੀ ਨਹੀਂ ਆਏਗਾ। ਇਸ ਤਰ੍ਹਾਂ ਇਹ ਗੁਰੂ ਦੀ ਬਾਣੀ ਮਨੁੱਖ ਨੂੰ ਕਾਮ ਵਾਸ਼ਨਾ ਤੋਂ ਬਚਾਉਂਦੀ। ਸੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਰਨ, ਗ੍ਰੰਥ ਜਹਾਜ ਸੁਭਵ ਜਗ ਕੋ ਤਰ ਜਾਤ ਸੁਖੇਨ ਜਿਨੀ ਚਿਤ ਲਾਇਓ। ਜੋ ਚਿਤ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨਗੇ, ਇਹ ਗੁਰਬਾਣੀ ਮਨੁੱਖ ਨੂੰ ਸੇਧ ਦਿੰਦੀ ਹੈ। ਇਹ ਗੁਰਸਿੱਖਾ, ਤੂੰ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ, ਪੰਜਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਰਹਿਣਾ ਹੈ, ਲਾਲਚੀ ਨਹੀਂ ਬਣਨਾ, ਤ੍ਰਿਸ਼ਨਾ ਨਹੀਂ ਕਰਨੀ। ਜਿਉਂ ਜਿਉਂ ਚਿੱਤ ਲਾ ਕੇ ਵਾਹਿਗੁਰੂ ਦਾ ਸਿਮਰਨ ਕਰੋਗੇ, ਕ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਦੋਂ ਹਰੀ ਦਾ ਨਾਮ ਚਿਤ ਲਾ ਕੇ ਸਿਮਰਨ ਕਰੋਗੇ, ਵਾਹਿਗੁਰੂ ਵਾਹਿਗੁਰੂ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਣਾ ਜੀਵਨਹਾਰ, ਦਾਤਾਰ ਕਿਤ ਮੁਕਸਾ ਲਾਹੀਐ, ਜਿਸ ਰੱਖੇ ਕਿਰਪਾ ਧਾਰ ਰਿਜਕ ਸੰਭਾਹੀਐ। ਇਹ ਪਰਮੇਸ਼ਵਰ ਤੋਂ ਹੀ ਸਾਰਿਆਂ ਨੂੰ ਰਿਜਕ ਦੇਣ ਵਾਲਾ, ਦਾਤਾਂ ਦੇ ਦੇਣ ਵਾਲਾ, ਸਭ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ। ਤੂੰ ਮੇਰੇ ਅੰਗ ਸੰਗ, ਮੈਨੂੰ ਕਿਸੇ ਗੱਲ ਦੀ ਕੋਈ ਕਮ ਨਹੀਂ। ਤਾਂ ਉਸ ਦੇ ਅੰਦਰ ਲੋਭ ਲਹਿਰ ਪੈਦਾ ਨਹੀਂ, ਆਪਣੇ ਆਪ ਹੀ ਸਾਰੀਆਂ ਲੋੜਾਂ ਉਸਦੀਆਂ ਪੂਰੀਆਂ ਹੋਣਗੀਆਂ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ। ਉਸ ਪਰਮੇਸ਼ਰ ਦੇ ਨਾਲ ਪੂਰਨ ਸੁਰਤੀ ਤੁਹਾਡੀ ਜੁੜ ਜਾਏਗੀ ਤੇ ਜੀਵਨ ਬੜਾ ਸਵਾਦ ਲੱਗਦਾ। ਐਸੀ ਪਾਵਨ ਬਾਣੀ ਮਨੁੱਖ ਨੂੰ ਨਿਰੰਕਾਰ ਦੇ ਨਾਲ ਜੋੜਦੀ। ਕਰ ਜਾਤ ਸੁਖੇਨ ਜਿਨੀ ਚਿਤ ਲਾਇਓ, ਜੋ ਵੀ ਗੁਰੂ ਕੇ ਸਿੱਖ ਚਿਤ ਲਾ ਕੇ ਬਾਣੀ ਪੜਨਗੇ, ਬਾਣੀ ਅਨੁਸਾਰ ਆਪਣਾ ਜੀਵਨ ਬਣਾਉਣਗੇ। ਤੇ ਬਾਣੀ ਕਹਿੰਦੀ ਹੈ, ਫਰੀਦਾ ਆਪ ਸਵਾਰ ਹੈ ਮੈਂ ਮਿਲਾਂ। ਵੀ ਗੁਰੂ ਪਿਆਰਿਆ, ਜੇ ਆਪਣੇ ਆਪ ਨੂੰ, ਆਪਣੇ ਪਵਿੱਤਰ ਨੂੰ, ਜੀਵਨ ਨੂੰ ਪਵਿੱਤਰ ਬਣਾ ਲਵੇ, ਔਗਣਾ ਤੋਂ ਉੱਪਰ ਉੱਠ ਕੇ ਰਹੇਗਾ ਤੂੰ ਮੈਨੂੰ ਪਿਆਰਾ ਲੱਗੇਗਾ। ਮੈਂ ਮਿਲਿਆ ਸੁਖ ਹੋਏ, ਜਦੋਂ ਮੇਰੇ ਨਾਲ ਤੇਰੀ ਸੁਰਤੀ ਦਾ ਮੇਲ ਹੋ ਜਾਏਗਾ, ਤੇਰੇ ਹਿਰਦੇ ਚ ਮੈਂ ਪਰਮ ਸੁਖ ਪੈਦਾ ਕਰਾਂ। ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਪਿਆਰਿਆ, ਜੇ ਤੂੰ ਮੇਰਾ ਬਣ ਕੇ ਰਹੇਗਾ ਸਾਰਾ ਜਗਤ ਤੇਰਾ, ਸਹਿਯੋਗੀ ਤੇਰਾ ਪਿਆਰਾ ਬਣ ਕੇ ਰਹੇ, ਤੈਨੂੰ ਹਰ ਪਾਸਿਓ ਆਦਰ ਮਾਣ ਸੁਖ ਮਿਲੇਗਾ। ਇਹ ਐਸੀ ਪਾਵਨ ਬਾਣੀ ਮਨੁੱਖ ਨੂੰ ਨਿਰੰਕਾਰ ਦੇ ਨਾਲ ਜੋੜ ਦੇਣ, ਨਿਰੰਕਾਰ ਦੇ ਦਰਸ਼ਨ ਕਰਾਉਂਦੇ। ਕਰ ਜਾਤ ਸੁਖੇਨ ਜਿਨੀ ਚਿਤ ਲਾਇਓ, ਫਿਰ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੇ ਸਰੀਰ ਨਾਲੋਂ ਕਿਵੇਂ ਵੱਡੇ ਹਨ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾਏ ਹੈ, ਕਿ ਗੁਰੂ ਦਾ ਜੋ ਸਰੀਰ ਹੈ, ਇਸ ਸਰੀਰ ਦੇ ਤੁਸੀਂ ਹਰ ਥਾਂ ਤੇ ਹਰ ਸਮੇਂ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੀਰ ਕਰਕੇ ਜਦੋਂ ਅੰਮ੍ਰਿਤਸਰ ਹੁੰਦੇ ਤਾਂ ਅੰਮ੍ਰਿਤਸਰ ਸੰਗਤਾਂ ਦਰਸ਼ਨ ਕਰਦੇ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਛੱਡ ਕੇ ਤਰਨ ਤਾਰਨ ਉੱਥੇ ਸਰੋਵਰ ਦੀ ਸੇਵਾ ਕਰਾਉਣ ਵਾਸਤੇ ਜਾਂਦੇ ਤਾਂ ਸੰਗਤਾਂ ਅੰਮ੍ਰਿਤਸਰ ਆਉਂਦੀਆਂ, ਮੈਂ ਦਰਸ਼ਨ ਕਰਨੇ ਹਨ ਗੁਰੂ ਜੀ ਦੇ, ਤਾਂ ਸੇਵਾਦਾਰ ਕਹਿੰਦੇ ਕਿ ਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਤਰਨ ਤਾਰਨ ਜਾਣਾ ਪੈਗਾ, ਉੱਥੇ ਜਾ ਕੇ ਦਰਸ਼ਨ ਹੋਣਗੇ। ਸੋ ਗੁਰੂ ਪਾਤਸ਼ਾਹ ਕਹਿ ਰਹੇ ਹਨ, ਸ੍ਰੀ ਗੁਰ ਕੇਰ ਸਰੀਰ ਜੋ, ਕਿ ਗੁਰੂ ਦਾ ਜੋ ਸਰੀਰ ਹੈ ਸਭ ਥਾਂ ਸਮੇਂ ਸਾਰੀਆਂ ਥਾਵਾਂ ਤੇ ਸਭ ਨਾ ਦਰਸਾਏ ਹਨ, ਸਾਰੇ ਦਰਸ਼ਨ ਨਹੀਂ ਕਰ ਸਕਦੇ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਹਿਰਦਾ ਹੈ, ਗੁਰੂ ਦੀ ਜੋਤ ਹੈ, ਗੁਰੂ ਦੀ ਆਤਮਾ ਹੈ, ਤੇ ਆਤਮਾ ਸਰਵ ਵਿਆਪੀ ਤੇ ਅਵਿਨਾਸ਼ੀ ਹੈ, ਸਰੀਰ ਨਾਸਵੰਤ ਹਨ, ਨਿਰਸ ਜਾਣ ਵਾਲੇ ਹਨ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ ਉੱਤਮ ਹੈ, ਇਸ ਲਈ ਗੁਰੂ ਦੇ ਸਰੀਰ ਨਾਲੋਂ, ਪੰਜ ਭੌਤਿਕ ਸਰੀਰ ਨਾਲੋਂ ਗੁਰੂ ਦੀ ਜੋਤ, ਗੁਰੂ ਦੀ ਆਤਮਾ ਮਹਾਨ ਹੈ, ਸਭ ਥਾਂ ਸਮਾਂ ਗੁਰੂ ਸਾਹਿਬ ਜੀ ਦੀ ਪਵਿੱਤਰ ਜੋਤ ਜੋ ਹੈ ਉੱਤਮ ਹੈ, ਸਭ ਕਾਲ ਰਹੇ ਹੈ, ਸਾਰੇ ਸਮੇਂ ਜੁਗੋ ਜੁਗ ਅਟਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਸਰੂਪ। ਸ੍ਰੀ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਦੇਖੋ ਹਰ ਥਾਂ ਤੇ ਹੋ ਰਹੇ। ਜੇ ਕੈਨੇਡਾ ਵਿਖੇ ਦੀਵਾਨ ਸਜਿਆ ਹੋਇਆ ਇਸ ਵੇਲੇ ਤਾਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ। ਇਸ ਸਮੇਂ ਲੰਡਨ ਵਿਖੇ ਜਾਂ ਇੰਡੀਆ ਵਿਖੇ ਦੀਵਾਨ ਸਜੇ ਹੋਏ ਹਨ ਤਾਂ ਉਹਨਾਂ ਥਾਵਾਂ ਤੇ ਵੀ ਸੰਗਤਾਂ ਇਸੇ ਇੱਕੋ ਰੂਪ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੀਆਂ। ਸਭ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ। ਇਸ ਲਈ ਮਹਾਰਾਜ ਕਹਿੰਦੇ ਹਨ ਕਿ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਮੇਰੇ ਸਰੂਪ ਤੇ ਜਾਣਦੇ ਹੈ ਦੀਰਘ। ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਮੇਰੇ ਪੰਜ ਭੌਤਿਕ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਰਘ ਵੱਡੇ ਹਨ। ਸਾਹਿਬ ਜਾਨ ਅਦਾਇਬ ਕਹਿ ਮੈਂ ਸਾਹਿਬ ਜਾਣ ਕੇ ਅਦਬ ਕਰਦਾ ਹਾਂ ਪੂਜਾ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ। ਰਾਤ ਨੂੰ ਜਦੋਂ ਸੁਖ ਆਸਨ ਕਰਾਉਣ ਲੱਗੇ ਗੁਰੂ ਮਹਾਰਾਜ ਨੇ ਬਚਨ ਕੀਤਾ ਜਿਸ ਕੋਠੇ ਵਿੱਚ ਅਸੀਂ ਆਰਾਮ ਕਰਦੇ ਹਾਂ ਉਸ ਕੋਠੇ ਵਿੱਚ ਪਲੰਗ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਜਾਏ। ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਜਿੱਥੇ ਅਕਾਲ ਤਖ਼ਤ ਦੇ ਉੱਪਰ ਹੁਣ ਉਹ ਕਮਰਾ ਹੁਣ ਵੀ ਸੁਸ਼ੋਭਿਤ ਹੈ ਉੱਥੇ ਲੈ ਕੇ ਗਏ ਤੇ ਦੋ ਪਲੰਗ ਵਿਛੇ ਹੋਏ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾਦਾਰਨ ਕਹਿਣ ਲੱਗੇ ਕੀ ਗੱਲ ਹੈ ਦੋ ਪਲੰਗ ਕਿਉਂ ਵਿਛਾਏ ਹਨ? ਮਹਾਰਾਜ ਜੀ ਤੁਹਾਡੇ ਲਈ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਨਹੀਂ ਗੁਰੂ ਗ੍ਰੰਥ ਸਾਹਿਬ ਮੇਰੇ ਸਾਹਿਬ ਹਨ ਮੈਂ ਸੇਵਕ ਹਾਂ ਮੈਂ ਬਰਾਬਰ ਨਹੀਂ ਸੌ ਸਕਦਾ ਮੈਂ ਹੇਠਾਂ ਬਿਰਾਜਮਾਨ ਹੇਠਾਂ ਸੌਵਾਂਗਾ। ਉਹ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਲਈ ਇੱਕੋ ਪਲੰਗ ਮਹਾਰਾਜ ਦੇ ਲਈ ਸੁਸ਼ੋਭਿਤ ਕੀਤਾ ਆਪ ਹੇਠਾਂ ਦਰੀ ਵਿਛਾ ਕੇ ਵਿਸ਼ਰਾਮ ਕਰਦੇ ਹੁਣ ਵੀ ਉੱਥੇ ਜਾਓ ਦਰਸ਼ਨ ਕਰੋ ਪਲੰਗ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇ ਪ੍ਰਕਾਸ਼ ਦਰਸ਼ਨ ਹਨ ਤੇ ਹੇਠਾਂ ਇੱਕ ਦਰੀ ਵਿਛੀ ਹੋਈ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਿਕਾਰ ਕਰਦੇ ਸਨ ਸਾਨੂੰ ਸੇਧ ਦਿੱਤੀ ਹੈ ਤੁਸੀਂ ਵੀ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਾਹਿਬ ਜਾਣ ਕੇ ਨਿਰੰਕਾਰ ਦਾ ਸਰੂਪ ਜਾਣ ਕੇ ਅਦਬ ਕਰਿਆ ਕਰੋਗੇ ਜੀਵਨ ਸਵਾਦਲਾ ਆਨੰਦਦਾਇਕ ਹੋਵੇਗਾ। ਸਮਾਂ ਸਮਾਪਤ ਹੈ 10-15 ਮਿੰਟ ਜਿਹੜੇ ਰਹਿੰਦੇ ਹਨ ਗੁਰਮੁਖ ਪਿਆਰੇ ਜਸਕਰਨ ਸਿੰਘ ਜੀ ਦਾਸ ਦੇ ਨਾਲ ਆਏ ਹਨ ਮੁਰਿਆਣਾ ਮੰਡੀ ਟਿਕਾਣਾ ਮੌਜੂਦਾ ਜੀ ਜੋ ਸੇਵਾ ਪੰਥੀ ਬ੍ਰਹਮ ਗਿਆਨੀ ਭਾਈ ਕਨਹਈਆ ਸਾਹਿਬ ਜੀ ਦਾ ਅਸਥਾਨ ਹੈ ਉੱਥੇ ਮਹਾਨ ਸੇਵਾ ਦੇ ਕਾਰਜ ਚੱਲ ਰਹੇ ਹਨ। ਲੰਡਨ ਵਿਖੇ ਵੀ ਭਾਈ ਕਨਹਈਆ ਸੇਵਾ ਮਿਸ਼ਨ ਕਾਇਮ ਹੈ। ਸਰਦਾਰ ਗੁਰਬਚਨ ਸਿੰਘ ਜੀ ਚੱਡਾ ਭਾਈ ਗੁਰਬਖਸ਼ ਸਿੰਘ ਬਖਸ਼ੀ ਭਾਈ ਸਰੂਪ ਸਿੰਘ ਹਰਬੰਸ ਸਿੰਘ ਇਹ ਸਾਰੇ ਸੱਜਣ ਮਿਲ ਕੇ ਉਸ ਮਹਾਨ ਸੇਵਾ ਦੇ ਕਾਰਜਾਂ ਵਿੱਚ ਹਿੱਸਾ ਪਾਉਂਦੇ ਹਨ। ਮਹਾਰਾਜ ਕਿਰਪਾ ਕਰੇ ਚੜ੍ਹਦੀਆਂ ਕਲਾ ਹੋਣ ਤੇ ਗੁਰਦੁਆਰਾ ਸਾਹਿਬ ਜੀ ਦੇ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕੇ ਕੀਮਤੀ ਸਮਾਂ ਦਾਸ ਨੂੰ ਦੇ ਕੇ ਨਿਵਾਜਿਆ ਹੈ। ਗੁਰੂ ਮਹਾਰਾਜ ਕੌੜੇ ਸੰਤਾਂ ਦੇ ਅੰਦਰ ਆਪਸ ਵਿੱਚ ਸੱਚਾ ਸੁੱਚਾ ਪਿਆਰ ਬਖਸ਼ੇ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਪ ਗੁਰੂ ਜੀ ਵਾਹ। ਸੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜਾਣ ਕੇ ਨਮਸਕਾਰ ਕਰਨੀ ਪ੍ਰਤੱਖ ਪਰਮੇਸ਼ਰ ਰੂਪ ਜਾਣ ਕੇ ਨਮਸਕਾਰ ਕਰਾਂਗੇ ਸਾਡਾ ਜੀਵਨ ਆਨੰਦਦਾਇਕ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।